ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ, ਵਿਸ਼ਾ ਹੈ ਓਲਾ। ਓਲਾ ਦੇ ਅਖਰੀ ਅਰਥ ਹਨ ਓਟ, ਆਸਰਾ, ਆਧਾਰ, ਸ਼ਰਨ ਜਾਂ ਟੇਕ। ਪਰ ਅਧਿਆਤਮਿਕ ਤੌਰ 'ਤੇ ਇਸ ਵਿੱਚ ਡੂੰਘੀ ਰਮਜ਼ ਹੈ। ਹਰ ਇੱਕ ਜੀਵ ਨੂੰ ਦੁਨੀਆਂ ਵਿੱਚ ਵਿਚਰਨ ਲਈ ਕਿਸੇ ਦਾ ਆਸਰਾ ਲੈਣਾ ਪੈਂਦਾ ਹੈ। ਬੱਚਾ ਪੈਦਾ ਹੁੰਦਿਆਂ ਹੀ ਆਪਣੀ ਮਾਂ 'ਤੇ ਨਿਰਭਰ ਹੁੰਦਾ ਹੈ ਅਤੇ ਫਿਰ ਸਾਰੀ ਜ਼ਿੰਦਗੀ ਵੀ ਉਹ ਆਪਣੇ ਤੋਂ ਵੱਡੀ ਹਸਤੀ ਦੀ ਓਟ ਲੈ ਕੇ ਆਪਣਾ ਜੀਵਨ ਬਤੀਤ ਕਰਦਾ ਹੈ। ਸੰਸਾਰ ਵਿੱਚ ਰਹਿੰਦਿਆਂ ਹੋਇਆਂ ਸਾਨੂੰ ਅਨੇਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਅਸੀਂ ਆਪ ਉਹਨਾਂ ਦਾ ਹੱਲ ਨਹੀਂ ਕੱਢ ਸਕਦੇ ਤਾਂ ਸਾਨੂੰ ਕਿਸੇ ਦਾ ਆਸਰਾ ਲੈਣਾ ਪੈਂਦਾ ਹੈ। ਇਸ ਤਰ੍ਹਾਂ ਜ਼ਿੰਦਗੀ ਦੇ ਹਰ ਪੜਾਅ 'ਤੇ ਅਸੀਂ ਕਿਸੇ ਨਾ ਕਿਸੇ 'ਤੇ ਨਿਰਭਰ ਹੁੰਦੇ ਹਾਂ। ਮਾਇਕੀ ਜੀਵਨ ਤੋਂ ਇਲਾਵਾ ਇੱਕ ਹੋਰ ਜੀਵਨ ਹੈ ਜੋ ਇਸ ਤੋਂ ਉਚੇਰਾ ਹੈ, ਅਰਥਾਤ ਪਰਮਾਰਥ ਜੀਵਨ। ਅਸਲ ਵਿੱਚ ਪਰਮਾਰਥ ਜੀਵਨ ਤੋਂ ਬਿਨਾਂ ਸਾਡਾ ਕੋਈ ਜੀਵਨ ਹੀ ਨਹੀਂ। ਇਸ ਤੋਂ ਬਿਨਾਂ ਅਸੀਂ ਇਨਸਾਨ ਹੁੰਦੇ ਹੋਏ ਵੀ ਪਸ਼ੂ ਸਮਾਨ ਹਾਂ। ਅਕਾਲ ਪੁਰਖ ਦੀ ਆਪਣੀ ਮੌਜ ਵਿੱਚ ਰਚੀ ਇਸ ਇਲਾਹੀ ਕਾਇਨਾਤ ਦੇ ਦੋ ਭਿੰਨ ਭਿੰਨ ਮੰਡਲ ਹਨ। ਇੱਕ ਆਤਮਿਕ ਮੰਡਲ ਜਿਸ ਵਿੱਚ ਇਲਾਹੀ ਪ੍ਰਕਾਸ਼ ਹੈ, ਸਦਾ ਖੈਰ, ਸਦਾ ਸੁੱਖ, ਸਦਾ ਖੁਸ਼ੀ, ਪ੍ਰੀਤ, ਪ੍ਰੇਮ, ਰਸ, ਚਾਓ, ਨਾਮ, ਸ਼ਾਂਤੀ, ਠੰਡ, ਇਹਨਾਂ ਦਾ ਪ੍ਰਵੇਸ਼ ਅਤੇ ਪ੍ਰਗਟਾਵਾ ਹੈ। ਦੂਸਰਾ ਹੈ ਮਾਇਕੀ ਮੰਡਲ, ਯਾਨੀ ਹੋਮੇ ਵੇੜੀ ਸਿਆਣਪ ਦਾ ਮੰਡਲ, ਜਿਸ ਵਿੱਚ ਨੀਵੀਆਂ ਮਾਇਕੀ ਰੁਚੀਆਂ ਹਨ, ਜਿਵੇਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਖੁਦਗਰਜ਼ੀ, ਈਰਖਾ, ਨਫ਼ਰਤ, ਸਾੜਾ, ਚਿੰਤਾ, ਤ੍ਰਿਸ਼ਨਾ ਆਦਿ। ਇਹਨਾਂ ਨੀਵੀਆਂ ਮਾਇਕੀ ਰੁਚੀਆਂ ਦੀ ਅੱਗ ਵਰਤ ਰਹੀ ਹੈ। ਇਹ ਸਾਤਿਸ਼ ਦੁਨੀਆਂ ਵਿੱਚ ਖੱਚਤ ਹੋਈ ਸਾਰੀ ਲੁਕਾਈ ਸੜਦੀ ਬਲਦੀ ਹੈ, ਬੂ ਕਰਦੀ ਹਾਲ ਦੁਹਾਈ ਮਚਾਉਂਦੀ, ਕਿੱਜ ਨਾ ਬੁੱਝੈ ਕਿੱਜ ਨਾ ਸੁੱਜੈ, ਦੁਨੀਆਂ ਗੁੱਝੀ ਪਾਏ ਵਾਲਾ ਜੀਵਨ ਬਤੀਤ ਕਰ ਰਹੀ ਹੈ। ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ, ਮਨਮੁਖ ਮਾਇਆ ਮੋਹ ਵਿਆਪੇ, ਇਹ ਮਨ ਤ੍ਰਿਸ਼ਨਾ ਜਲਤ ਤਿਖਈਆ। ਗੁਰਬਾਣੀ ਅਨੁਸਾਰ ਇਸ ਗੁੱਝੀ ਭਾਏ ਅਥਵਾ ਮਾਇਕੀ ਅੱਗ ਤੋਂ ਬਚਣ ਲਈ ਮਨ ਦੀਆਂ ਬਾਹਰਮੁਖੀ ਸੁਰਤੀਆਂ ਬਿਰਤੀਆਂ ਨੂੰ ਮਾਇਕੀ ਮੰਡਲ ਤੋਂ ਮੋੜ ਕੇ ਆਤਮ ਮੰਡਲ ਦੇ ਸੀਤਲ, ਸ਼ਾਂਤ, ਸੁਖਦਾਈ, ਬਿਸਮਾਦੀ, ਠੰਡੇ, ਖੁਨਕ ਨਾਮ ਵੱਲ ਲਾਉਣਾ ਹੀ ਭੱਜ ਪਏ ਹਰ ਸਰਨਾਈ ਹੈ। ਇਹੀ ਚਰਨ ਸ਼ਰਨ ਜਾਣਾ ਹੈ, ਗੌ ਹਰ ਨਾਮ ਕਾ ਓਲਾ ਹੈ। ਜੇਕਰ ਇੱਕ ਪਾਸੇ ਅੱਗ ਦੇ ਭਾਂਬੜ ਮਚਾ ਦੇਈਏ, ਦੂਜੇ ਪਾਸੇ ਬਰਫ਼ ਜਮ੍ਹਾਂ ਕਰ ਦੇਈਏ, ਤਾਂ ਜਿਉਂ ਜਿਉਂ ਅਸੀਂ ਅੱਗ ਦੇ ਨੇੜੇ ਜਾਵਾਂਗੇ ਤਿਉਂ ਤਿਉਂ ਸੇਕ ਵੱਧਦਾ ਜਾਵੇਗਾ ਅਤੇ ਠੰਡ ਘਟਦੀ ਜਾਵੇਗੀ। ਇਸ ਦੇ ਉਲਟ ਜੇ ਅੱਗ ਵੱਲ ਪਿੱਠ ਕਰਕੇ ਬਰਫ਼ ਵੱਲ ਮੁੜਾਂਗੇ ਤਾਂ ਠੰਡ ਵੱਧਦੀ ਜਾਵੇਗੀ ਅਤੇ ਸੇਕ ਘਟਦਾ ਜਾਏਗਾ। ਇਹੋ ਅਸੂਲ ਸਾਡੀ ਮਾਨਸਿਕ ਹਾਲਤ ਉੱਤੇ ਵੀ ਹੂ ਬਹੂ ਢੁੱਕਦਾ ਹੈ। ਜਿਉਂ ਜਿਉਂ ਠੰਡਾ ਹਰਨਾਉ ਵੱਲ ਪਿੱਠ ਕਰਕੇ ਆਪਣੀ ਇਲਾਹੀ ਮਾਤਾ ਅਕਾਲ ਪੁਰਖ ਉਸਦਾ ਓਹਲਾ ਛੱਡ ਕੇ ਜਾਂ ਉਸਨੂੰ ਭੁੱਲ ਕੇ ਜਾਂ ਬੇਮੁੱਖ ਹੋ ਕੇ ਸਾਡੀ ਸੁਰਤੀ ਬਿਰਤੀ ਆਤਿਸ਼ ਦੁਨੀਆ ਵੱਲ ਮੁੜਦੀ ਜਾਂਦੀ ਹੈ, ਤਿਉਂ ਤਿਉਂ ਹਰੀ ਨਾਮ ਦੀ ਆਤਮਿਕ ਠੰਡ ਘਟਦੀ ਜਾਂਦੀ ਹੈ ਅਤੇ ਅਸੀਂ ਉਸੇ ਮਿਕਦਾਰ ਵਿੱਚ ਨਾਮ ਦੀਆਂ ਇਲਾਹੀ ਬਰਕਤਾਂ ਤੋਂ ਵਾਂਝੇ ਹੁੰਦੇ ਜਾਂਦੇ ਹਾਂ। ਸਮਾਂ ਪਾ ਕੇ ਅਸੀਂ ਮਾਇਆ ਦੀ ਦਲਦਲ ਵਿੱਚ ਇਤਨੇ ਖੁੱਭ ਜਾਂਦੇ ਹਾਂ ਕਿ ਸਾਨੂੰ ਇਹ ਸਗਨ ਸੋਕ ਸਾਗਰ ਤੋਂ ਬਾਹਰ ਕਿਸੇ ਹੋਰ ਉਚੇਰੇ, ਚੰਗੇਰੇ, ਸੁਹਨੇਰੇ, ਸੁਖਦਾਈ, ਕਲਿਆਣਕਾਰੀ ਆਤਮ ਜੀਵਨ ਦਾ ਚੇਤਾ ਹੀ ਨਹੀਂ ਰਹਿੰਦਾ, ਖਿਆਲ ਹੀ ਨਹੀਂ ਆਉਂਦਾ, ਨਿਸ਼ਚੈ ਨਹੀਂ ਆਉਂਦਾ, ਸ਼ਰਧਾ ਹੀ ਨਹੀਂ ਉਪਜਦੀ, ਲੋੜ ਹੀ ਨਹੀਂ ਪਾਸਦੀ। ਜਨਮਾਂ ਜਨਮਾਂਤਰਾਂ ਤੋਂ ਸਾਡਾ ਮਨ ਇਸ ਮਾਨਸਿਕ ਅਗਨੀ ਵਿੱਚ ਸੜਦਾ ਬਲਦਾ ਹੋਇਆ ਮਟਰੋੜ ਅਤੇ ਮਨੋਰ ਹੋ ਚੁੱਕਿਆ ਹੈ। ਇਹੀ ਕਾਰਨ ਹੈ ਕਿ ਇਸ ਵਿੱਚੋਂ ਨਿਕਲਣ ਦਾ ਸਾਨੂੰ ਕਦੇ ਖਿਆਲ ਹੀ ਨਹੀਂ ਆਇਆ, ਯਤਨ ਤਾਂ ਕੀ ਕਰਨਾ ਸੀ। ਇਸ ਤਰ੍ਹਾਂ ਸਾਡੀ ਇਹ ਆਪੋ ਸਹੇੜੀ ਗੁੱਝੀ ਮਾਨਸਿਕ ਅੱਗ ਅੰਦਰੋਂ ਅੰਦਰ ਸੁਲਗਦੀ ਰਹਿੰਦੀ ਹੈ, ਜੋ ਕਿਸੇ ਮਾਮੂਲੀ ਜਿਹੀ ਬਾਹਰਲੀ ਉਕਸਾਹਟ ਨਾਲ ਭੜਕ ਉੱਠਦੀ ਹੈ ਅਤੇ ਭਾਂਬੜ ਬਣ ਕੇ ਸਾਰਾ ਆਲਾ ਦੁਆਲਾ ਸਾੜ ਸੁੱਟਦੀ ਹੈ। ਜਦੋਂ ਕਦੇ ਇਹ ਮਾਨਸਿਕ ਅਗਨੀ ਤੀਬਰ ਅਤੇ ਅਸਹਿ ਹੋ ਜਾਂਦੀ ਹੈ ਤਾਂ ਇਸ ਦਾ ਦੋਸ਼ ਅਸੀਂ ਹੋਰਨਾ ਜਾਂ ਰੱਬ ਉੱਤੇ ਥੱਪ ਕੇ ਆਪਣਾ ਮਨ ਹੌਲਾ ਕਰ ਲੈਂਦੇ ਹਾਂ। ਇਸ ਦੇ ਨਾਲ ਨਾਲ ਅਸੀਂ ਆਪਣੀ ਸਿਆਣਪ ਅਤੇ ਚਤੁਰਾਈ ਦੁਆਰਾ ਦੁੱਖਾਂ ਕਲੇਸ਼ਾਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਾਂ। ਜਦ ਸਫਲਤਾ ਨਹੀਂ ਮਿਲਦੀ ਤਾਂ ਆਪਣੇ ਤੋਂ ਤਗੜੇ ਅਫਸਰਾਂ, ਵਜ਼ੀਰਾਂ, ਸੰਬੰਧੀਆਂ ਦੀ ਓਟ ਜਾਂ ਆਸਰਾ ਪਾਲਦੇ ਹਾਂ। ਜਦ ਕਿਸੇ ਤਰ੍ਹਾਂ ਵੀ ਕਾਮਯਾਬੀ ਨਹੀਂ ਮਿਲਦੀ ਤਾਂ ਸਾਧਾਂ ਸੰਤਾਂ, ਪੀਰਾਂ ਫਕੀਰਾਂ, ਦੇਵੀ ਦੇਵਤਿਆਂ ਦੀ ਸ਼ਰਨ ਲਈ ਜਾਂਦੀ ਹੈ। ਜੇ ਇੱਕ ਸਾਧ ਸੰਤ ਜਾਂ ਪੀਰ ਫਕੀਰ ਕੋਲੋਂ ਕਾਰਜ ਰਾਸ ਨਾ ਆਵੇ ਤਾਂ ਦੂਜੇ ਦੀ ਟੇਕ ਤੱਕਦੇ ਹਾਂ। ਜਦਕਿ ਗੁਰਬਾਣੀ ਸਾਨੂੰ ਸੁਚੇਤ ਕਰਦੀ ਹੈ, ਮਾਨੁੱਖ ਕੀ ਟੇਕ ਬਿਰਥੀ ਸਭ ਜਾਨ। ਇੱਥੇ ਹੀ ਬਸ ਨਹੀਂ, ਜੀਵ ਆਪਣੇ ਦੁੱਖਾਂ ਕਲੇਸ਼ਾਂ ਤੋਂ ਬਚਣ ਲਈ ਜਾਂ ਮਾਇਕੀ ਤ੍ਰਿਸ਼ਨਾਵਾਂ ਦੀ ਪੂਰਤੀ ਲਈ ਦਰ ਦਰ ਭਟਕਦਾ ਹੈ। ਕਈ ਪ੍ਰਕਾਰ ਦੇ ਨਸ਼ਿਆਂ ਜਾਂ ਨੀਵੇਂ ਮਨੋਰੰਜਨ ਦੇ ਸਾਧਨਾਂ ਵਿੱਚ ਆਪਣੇ ਆਪ ਨੂੰ ਭੁਲਾਉਣ ਦੀ ਕੋਸ਼ਿਸ਼ ਕਰਦਾ ਹੈ। ਇਹ ਸਾਰੇ ਸਾਧਨ ਮਾਨਸਿਕ ਸਮੱਸਿਆਵਾਂ ਨੂੰ ਭੁਲਾਉਣ ਜਾਂ ਉਹਨਾਂ ਤੋਂ ਬਚਣ ਦੇ ਆਰਜ਼ੀ ਉਪਾਓ ਹਨ, ਟੈਂਪਰਰੀ ਉਪਾਓ ਹਨ, ਜਿਨ੍ਹਾਂ ਨਾਲ ਕੁਝ ਚਿਰ ਲਈ ਓਪਰੀ ਜਿਹੀ ਖੁਸ਼ੀ ਜਾਂ ਤਸੱਲੀ ਤਾਂ ਮਿਲਦੀ ਹੈ ਪਰ ਮਨ ਦੇ ਅੰਦਰਲੇ ਗੁੱਝੇ ਭਾਂਬੜ ਨਹੀਂ ਬੁੱਝਦੇ, ਨਾ ਹੀ ਹਿਰਦੇ ਵਿੱਚ ਠੰਡ ਪੈਂਦੀ ਹੈ। ਜਿੱਥੇ ਅੱਗ ਹੈ ਉੱਥੇ ਠੰਡ ਨਹੀਂ ਹੋ ਸਕਦੀ, ਜਿੱਥੇ ਠੰਡ ਹੈ ਉੱਥੇ ਗਰਮੀ ਦੀ ਅਨਹੋਂਦ ਹੈ। ਅੱਗ ਦੇ ਭਾਂਬੜ ਵਿੱਚੋਂ ਠੰਡ ਲੱਭਣੀ ਇੱਕ ਹਾਸੋਹੀਣੀ ਮੂਰਖਤਾ ਹੈ। ਪਰ ਅਸੀਂ ਬੜੇ ਸਿਆਣੇ ਵਿਦਵਾਨ ਅਤੇ ਅਕਲ ਲਤੀਫ ਕਹਾਉਂਦੇ ਹੋਏ ਵੀ ਹਉਮੈ ਦੇ ਭਰਮ ਭੁਲਾਵੇ ਅਧੀਨ ਤ੍ਰਿਸ਼ਨਾਵਾਂ ਦੀ ਪੂਰਤੀ ਵਿੱਚੋਂ ਮਨ ਦਾ ਸੁੱਖ, ਸ਼ਾਂਤੀ ਅਤੇ ਠੰਡ ਪਾਲਦੇ ਹਾਂ। ਸਾਡੀ ਇਸ ਹਾਲਤ ਬਾਰੇ ਭਾਈ ਗੁਰਦਾਸ ਜੀ ਲਿਖਦੇ ਹਨ, ਆਸਾ ਮਨਸਾ ਮੋਹਣੀ ਤਾਮਸ ਤਿਸਨਾ ਸ਼ਾਂਤ ਨਾ ਆਵੇ, ਬਲਦੀ ਅੰਦਰ ਤੇਲ ਪਾਏ ਕਿਉਂ ਮਨ ਮੂਰਖ ਅੱਗ ਬੁਝਾਵੇ। ਇਸ ਗੁੱਝੀ ਮਾਨਸਿਕ ਅੱਗ ਤੋਂ ਛੁਟਕਾਰਾ ਪਾਉਣ ਲਈ ਅਸੀਂ ਫਿਰ ਧਾਰਮਿਕ ਅਸਥਾਨਾਂ ਵੱਲ ਦੌੜਦੇ ਹਾਂ, ਪਰ ਉੱਥੇ ਵੀ ਅਸੀਂ ਆਪਣੀ ਅੰਦਰਲੀ ਅੱਗ ਨਾਲ ਲੈ ਜਾਂਦੇ ਹਾਂ। ਧਰਮ ਅਸਥਾਨਾਂ ਨੂੰ ਵੀ ਅਸੀਂ ਈਰਖਾ, ਦਵੈਤ, ਵੈਰ ਵਿਰੋਧ, ਲਾਲਚ, ਬੇਈਮਾਨੀ ਅਤੇ ਮਜ਼ਹਬੀ ਤਵੱਸੁਬ ਦੀ ਅੱਗ ਲਾਈ ਹੋਈ ਹੈ। ਮਾਇਆ ਡਰ ਡਰਪਤ ਹਾਰ ਗੁਰਦੁਆਰਾ ਜਾਵੇ, ਤਾਂ ਜੋ ਵਿਆਪੇ ਮਾਇਆ ਕਹਾਂ ਠਹਿਰਾਈ ਹੈ। ਜੀਵਨ ਦੇ ਹਰ ਖੇਤਰ ਵਿੱਚ, ਹਾਂਜੀ ਧਿਆਨ ਕਰੀਏ, ਜੀਵਨ ਦੇ ਹਰ ਖੇਤਰ ਵਿੱਚ ਇਸ ਅੱਗ ਦੇ ਭਾਂਬੜ ਮੱਚ ਰਹੇ ਹਨ, ਜਿਨ੍ਹਾਂ ਵਿੱਚ ਸੜਦੀ ਬਲਦੀ ਲੁਕਾਈ ਪੁਕਾਰ ਰਹੀ ਹੈ, ਹਾਏ ਠੰਡ ਕਿੱਥੇ। ਗੁਰੂ ਬਾਬੇ ਨੇ ਇਸ ਵਿਸ਼ਵ ਹਿਰਦੇ ਦੀ ਪੁਕਾਰ ਸੁਣ ਕੇ ਖਲਕਤ ਨੂੰ ਗੁਰਬਾਣੀ ਰਾਹੀਂ ਇਉਂ ਆਤਮਿਕ ਜੀਵਨ ਸੇਧ ਬਖਸ਼ੀ ਹੈ। ਮਨ ਮੇਰੇ ਗਉ ਹਰ ਨਾਮ ਕਾ ਓਲਾ, ਤੁਝੇ ਨਾ ਲਾਗੇ ਤਾਤਾ ਝੋਲਾ। ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਨਾਈ, ਸੀਤਲ ਸ਼ਾਂਤ ਸੁਖ ਹਰ ਸਰਨੀ, ਜਲਤੀ ਅਗਨ ਨਿਵਾਰੇ, ਇਹ ਜਗ ਜਲਤਾ ਦੇਖ ਕੇ ਭੱਜ ਪਏ ਹਰ ਸਰਨਾਈ ਰਾਮ। ਜਦ ਨਿੱਕੇ ਬੱਚੇ ਨੂੰ ਸੱਟ ਵੱਜਦੀ ਹੈ ਜਾਂ ਕੁੱਤੇ ਬਿੱਲੇ ਪੈਂਦੇ ਹਨ ਤਾਂ ਉਹ ਮੰਮੀ ਮੰਮੀ ਪੁਕਾਰਦਾ ਹੈ ਜਾਂ ਭੱਜ ਕੇ ਮਾਂ ਕੋਲ ਜਾਂਦਾ ਹੈ, ਕਿਉਂਕਿ ਉਸਨੂੰ ਪੱਕਾ ਨਿਸ਼ਚਾ ਹੁੰਦਾ ਹੈ ਕਿ ਉਸਦੀ ਮਾਂ ਉਸਨੂੰ ਆਫਤ ਤੋਂ ਜ਼ਰੂਰ ਬਚਾ ਦੇਵੇਗੀ। ਮਾਂ ਦੀ ਗੋਦ ਅਥਵਾ ਓਲਾ ਹੀ ਉਸ ਲਈ ਸਭ ਤੋਂ ਸੁਰੱਖਿਅਤ ਥਾਂ ਹੈ, ਜਿੱਥੇ ਕੋਈ ਦੁੱਖ ਕਲੇਸ਼ ਜਾਂ ਆਫਤ ਨਹੀਂ ਪਹੁੰਚ ਸਕਦੀ। ਪਾਇਓ ਬਾਲ ਬੁੱਧ ਸੁਖ ਰੇ, ਇਸ ਤਰ੍ਹਾਂ ਦੇ ਪੂਰਨ ਨਿਸ਼ਚੇ ਜਾਂ ਸ਼ਰਧਾ ਭਾਵਨੀ ਨਾਲ ਸਤਿਗੁਰਾਂ ਨੂੰ ਪੁਕਾਰਨਾ ਜਾਂ ਸਿਮਰਨ ਕਰਨਾ ਹੀ ਸਤਿਗੁਰੂ ਦੀ ਚਰਨ ਸ਼ਰਨ ਜਾਣਾ ਹੈ, ਉਸ ਦੀ ਓਟ ਲੈਣੀ ਹੈ। ਹਾਂਜੀ, ਇਸ ਤਰ੍ਹਾਂ ਬੱਚੇ ਵਾਂਗ ਪੂਰਨ ਨਿਸ਼ਚੇ ਜਾਂ ਸ਼ਰਧਾ ਭਾਵ ਦੇ ਨਾਲ ਸਤਿਗੁਰਾਂ ਨੂੰ ਪੁਕਾਰਨਾ ਜਾਂ ਸਿਮਰਨ ਕਰਨਾ ਹੀ ਸਤਿਗੁਰੂ ਦੀ ਚਰਨ ਸ਼ਰਨ ਜਾਣਾ ਹੈ, ਉਸ ਦੀ ਓਟ ਲੈਣੀ ਹੈ। ਅਕਾਲ ਪੁਰਖ ਦੇ ਹੁਕਮ ਦੀ ਸਹਿਜ ਚਾਲ ਵਿੱਚ ਆਪਣੀ ਨਿੱਕੀ ਜਿਹੀ ਮਨ ਮਰਜ਼ੀ ਨੂੰ ਰਲਾਉਣਾ ਹੀ ਉਸ ਦਾ ਓਹਲਾ ਲੈਣਾ ਹੈ। ਮਨ ਦੀਆਂ ਸਿਆਣਪਾਂ, ਉਕਤੀਆਂ ਜੁਗਤੀਆਂ, ਇਹੜ ਤੇਹੜ, ਹਉਮੈ ਮੈਂ ਮੇਰੀ ਨੂੰ ਮਾਇਆ ਵੱਲੋਂ ਮੋੜ ਕੇ ਸਤਿਗੁਰ ਦੇ ਹੁਕਮ ਦੇ ਪ੍ਰਾਇਣ ਜਾਂ ਆਤਮ ਪ੍ਰਾਇਣ ਕਰਨਾ ਹੀ ਭੱਜ ਪਏ ਹਰ ਸਰਨਾਈ ਹੈ। ਜਦ ਜੰਗਲ ਨੂੰ ਅੱਗ ਲੱਗ ਜਾਵੇ ਤਾਂ ਹਿਰਨ ਆਦਿ ਜੰਗਲੀ ਜੀਵ ਨਦੀ ਵਿੱਚ ਛਾਲ ਮਾਰ ਕੇ ਆਪਣੇ ਆਪ ਨੂੰ ਅੱਗ ਦੇ ਸੇਕ ਤੋਂ ਬਚਾ ਲੈਂਦੇ ਹਨ। ਇਸੇ ਤਰ੍ਹਾਂ ਗੁਰਮੁਖ ਜਨ ਅਥਵਾ ਹਰੀ ਜਨ, ਹਾਂਜੀ ਗੁਰਮੁਖ ਜਨ ਅਥਵਾ ਹਰੀਜਨ ਪਿਆਰੇ ਆਪਣੀ ਕੂੜੀ ਹੋਮੈ ਅਥਵਾ ਮਾਇਕੀ ਸਿਆਣਪਾਂ, ਉਕਤੀਆਂ ਜੁਗਤੀਆਂ, ਇਹੜ ਤੇਹੜ, ਗਿਆਨ, ਫਿਲੋਸਫੀਆਂ, ਕਿਉਂ ਕਿਆ ਕੈਸੇ ਵਾਲੀ ਬੁੱਧੀ ਦੇ ਚਿੰਤਾ ਫਿਕਰ ਤੌਖਲੇ ਆਦਿ ਛੱਡ ਕੇ ਨਿੱਕੇ ਬੱਚੇ ਵਾਂਗ ਭੋਲੇ ਪਾਏ ਸਤਿਗੁਰੂ ਦੀ ਪ੍ਰੇਮ ਸਵੈਪਨਾ ਦੀ ਨਿੱਘੀ ਗੋਦ ਦਾ ਓਹਲਾ ਲੈਂਦੇ ਹਨ। ਸਾਧ ਸੰਗਤ ਵਿੱਚ ਵਿਚਰਦਿਆਂ ਅਟੁੱਟ ਸਿਮਰਨ ਦੁਆਰਾ ਸ਼ਬਦ ਸੁਰਤ ਵਿੱਚ ਲਿਵ ਲਾਉਂਦੇ ਹਨ ਤਾਂ ਸਤਿਗੁਰੂ ਦੀਆਂ ਸਭੇ ਬਖਸ਼ਿਸ਼ਾਂ ਦੇ ਪਾਤਰ ਬਣਦੇ ਹਨ। ਸਤਿਗੁਰੂ ਉਸ ਗੁਰਮੁਖ ਰੂਹ ਨੂੰ ਇਉਂ ਪਿਆਰ ਨਾਲ ਨਿਵਾਜਦਾ ਹੈ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਉਹ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ, ਸਹਿਜੇ ਸਹਿਜ ਖਿਲਾਏਂਦਾ ਨਹੀਂ ਕਰਦਾ ਆਲਕ, ਔਗੁਣ ਕੋ ਨਾ ਚਿਤਾਰਦਾ ਗਲ ਸੇਤੀ ਲਾਇਕ, ਮੂੰਹ ਮੰਗਾ ਸੋਈ ਦੇਵਦਾ ਹਰ ਪਿਤਾ ਸੁਖਦਾਇਕ, ਗਿਆਨ ਰਾਸ ਨਾਮ ਧਨ ਸੌਂਪਿਉਨ ਇਸ ਸੌਦੇ ਲਾਇਕ, ਖੇਲ ਖਿਲਾਏ ਲਾੜ ਲੜਾਵੈ ਸਦਾ ਸਦਾ ਅੰਡਾਈ, ਪ੍ਰਿਤ ਪਾਲੈ ਬਾਰਿਕ ਕੀ ਨਿਆਈ ਜੈਸੇ ਮਾਤ ਪਿਤਾਈ। ਪਰ ਕੋਈ ਵਿਰਲੇ ਬਖਸ਼ੇ ਹੋਏ ਗੁਰਮੁਖ ਜਨ ਹੀ ਇਸ ਆਤਿਸ਼ ਦੁਨੀਆਂ ਵਿੱਚ ਹਰੀ ਨਾਮ ਦਾ ਓਹਲਾ ਲੈ ਕੇ ਇਲਾਹੀ ਪ੍ਰੀਤ ਦੀ ਠੰਡ ਮਾਣਦੇ ਹਨ। ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਹੇ ਉਰੀ। ਗੁਰਬਾਣੀ ਵਿੱਚ ਬਾਰ ਬਾਰ ਸਾਨੂੰ ਐਸੇ ਬਖਸ਼ੇ ਹੋਏ ਆਤਮਿਕ ਠੰਡ ਵਿੱਚ ਵਿਚਰ ਰਹੇ ਗੁਰਮੁਖ ਜਨਾਂ ਦੀ ਸੰਗਤ ਕਰਨ ਦਾ ਤਾਕੀਦੀ ਹੁਕਮ ਕੀਤਾ ਗਿਆ ਹੈ। ਮਨ ਮੇਰੇ ਤਿੰਨ ਕੀ ਓਟ ਲੇ, ਮਨ ਤਨ ਆਪਣਾ ਤਿੰਨ ਜਨ ਦੇ, ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ, ਤਿਸ ਕੀ ਸਰਨ ਸਰਬ ਸੁਖ ਪਾਵੈ, ਤਿਸ ਕੈ ਦਰਸ ਸਭ ਪਾਪ ਮਿਟਾਵੈ, ਅਵਰ ਸਿਆਨਪ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ। ਇਨਸਾਨ ਦੀ ਅਕਾਲ ਪੁਰਖ ਉੱਤੇ ਓਟ ਅਤੇ ਅਕਾਲ ਪੁਰਖ ਦਾ ਆਪਣੀ ਅੰਸ਼ ਜੀਵਾਂ ਲਈ ਸਦ ਬਖਸ਼ਿੰਦ, ਸਦਾ ਮਿਹਰਬਾਨਾ, ਔਗੁਣ ਕੋ ਨਾ ਚਿਤਾਰੇ, ਪ੍ਰੇਮ ਸਹਿਤ ਵੱਲ ਗੱਲ ਲਾਵੇ ਵਾਲੇ ਇਲਾਹੀ ਬਿਰਦ ਨੂੰ ਦਰਸਾਉਣ ਲਈ ਮਾਂ ਬੱਚੇ ਦੀ ਪ੍ਰੀਤ ਇੱਕ ਸਰਵੋਤਮ ਉਦਾਹਰਨ ਹੈ। ਬੱਚਾ ਜਦ ਮਾਂ ਦੀ ਕੁੱਖ ਵਿੱਚ ਹੁੰਦਾ ਹੈ ਤਾਂ ਉਸਦੀ ਲਿਵ ਕਰਤੇ ਨਾਲ ਜੁੜੀ ਹੋਣ ਕਰਕੇ ਉਸਨੂੰ ਵਿਕਸਨ ਅਤੇ ਪ੍ਰਫੁੱਲਤ ਹੋਣ ਲਈ ਸਾਰਾ ਪ੍ਰਬੰਧ ਇਲਾਹੀ ਮਾਤਾ ਅਕਾਲ ਪੁਰਖ ਦੁਆਰਾ ਸਹਿਜ ਸੁਭਾਅ ਹੀ ਹੁੰਦਾ ਰਹਿੰਦਾ ਹੈ। 9 ਮਹੀਨੇ ਮਾਂ ਦੇ ਪੇਟ ਦੀ ਜਠਰ ਅਗਨੀ ਵਿੱਚ ਅਕਾਲ ਪੁਰਖ ਦੇ ਅਟੁੱਟ ਸਿਮਰਨ ਦਾ ਓਹਲਾ ਹੀ ਉਸਨੂੰ ਬਚਾਈ ਰੱਖਦਾ ਹੈ। ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈ ਤੁਮ ਰਾਖਨ ਹਾਰੇ। ਜਨਮ ਤੋਂ ਬਾਅਦ ਵੀ ਨਿੱਕੇ ਬੱਚੇ ਨੂੰ ਆਪਣੇ ਆਪ ਦੀ ਸੋਝੀ ਨਹੀਂ ਹੁੰਦੀ, ਉਸਦੀ ਆਪਣੀ ਮਾਂ ਉੱਤੇ ਭੋਲੇ ਪਾਏ ਟੇਕ ਅਤੇ ਸ਼ਰਧਾ ਭਾਵ ਨਹੀਂ ਹੁੰਦੀ ਹੈ। ਇਸ ਲਈ ਦੁਵੱਲੀ ਖਿੱਚ ਅਨੁਸਾਰ ਮਾਂ ਵੀ ਆਪਣਾ ਆਪਾ ਵਾਰ ਕੇ ਨਵ ਜਨਮੇ ਬੱਚੇ ਦੀ ਸੰਭਾਲ, ਪਾਲਣ ਪੋਸ਼ਣ ਅਤੇ ਜੀਵਨ ਦੀਆਂ ਸਾਰੀਆਂ ਲੋੜਾਂ ਦਾ ਫਿਕਰ ਅਤੇ ਇੰਤਜ਼ਾਮ ਕਰਦੀ ਹੈ। ਬੱਚੇ ਨੂੰ ਆਪਣੇ ਲਈ ਕੋਈ ਸਿਆਣਪ, ਚਾਤਰੀ, ਪ੍ਰਬੰਧ, ਫਿਕਰ, ਚਿੰਤਾ ਜਾਂ ਦੌੜ ਭੱਜ ਕਰਨ ਦੀ ਲੋੜ ਨਹੀਂ ਪੈਂਦੀ, ਕਿਉਂਕਿ ਉਸਨੂੰ ਦ੍ਰਿੜ ਵਿਸ਼ਵਾਸ ਹੁੰਦਾ ਹੈ ਕਿ ਉਸਦੀ ਕੋਈ ਆਪਣੀ ਪਿਆਰ ਕਰਨ ਵਾਲੀ, ਰਾਖੀ ਕਰਨ ਵਾਲੀ, ਸੰਭਾਲਣ ਵਾਲੀ, ਖੇਲ ਖਿਲਾਉਣ ਵਾਲੀ, ਲਾਡ ਲੜਾਉਣ ਵਾਲੀ, ਫਿਕਰ ਕਰਨ ਵਾਲੀ ਸ਼ੁਭ ਚਿੰਤਕ ਹਸਤੀ ਹੈ ਜੋ ਉਸਦੀ ਪਿਆਰ ਭਾਵਨਾ ਨਾਲ ਪਰਵਰਿਸ਼ ਕਰਦੀ ਹੈ। ਉਸ ਦੇ ਭੋਲੇ ਪਾਏ ਨਿਸ਼ਚੇ ਅਨੁਸਾਰ ਮਾਂ ਹੀ ਉਸਦਾ ਰੱਬ, ਗੁਰੂ ਅਤੇ ਦਾਤੀ ਹੈ। ਇਸ ਲਈ ਬੱਚਾ ਬੇਫਿਕਰ ਹੋ ਕੇ, ਆਸਾ ਮਨਸਾ ਰਹਿਤ, ਨਿਸਲ ਹੋ ਕੇ, ਨਿਸ਼ਚਿੰਤ ਹੋ ਕੇ ਆਪਣੇ ਮਾਂ ਬਾਪ ਦੀ ਪੂਰਨ ਓਟ ਅਤੇ ਛਤਰ ਛਾਇਆ ਹੇਠ ਖੇਲਦਾ, ਮੌਲਦਾ, ਚਾਓ ਵਿੱਚ, ਖੁਸ਼ੀ ਵਿੱਚ, ਖੇੜੇ ਵਿੱਚ, ਰੰਗ ਹੱਸੈ ਰੰਗ ਰੋਵੈ ਚੁੱਪ ਵੀ ਕਰ ਜਾਏ ਅਨੁਸਾਰ ਕੁਦਰਤੀ ਸਹਿਜ ਜੀਵਨ ਬਤੀਤ ਕਰਦਾ ਹੈ। ਉੱਧਰ ਘਰ ਦੇ ਕੰਮਾਂ ਕਾਰਾਂ ਵਿੱਚ ਰੁੱਝੀ ਹੋਈ ਮਾਂ ਆਪਣੇ ਬੱਚੇ ਵਿੱਚ ਲਿਵ ਲਾਈ ਰੱਖਦੀ ਹੈ, ਚੁੱਲ੍ਹੇ ਵਿੱਚ ਅੱਗ ਬਾਲਦੀ, ਚੱਕੀ ਝੋਂਦੀ, ਪਸੀਨੇ ਦੀ ਬੋਹ ਨਾਲ ਲਿਬੜੀ ਤਿਬੜੀ ਮਾਂ ਦੀ ਗੋਦੀ ਵਿੱਚ ਬੱਚਾ ਰਿੜਦਾ ਫਿਰਦਾ ਆ ਜਾਂਦਾ ਹੈ ਅਤੇ ਮਾਂ ਦੇ ਪਿਆਰ ਦੀਆਂ ਅੰਮ੍ਰਿਤ ਕੁੱਟਾਂ ਭਰਦਾ ਸਭ ਕੁਛ ਭੁੱਲ ਜਾਂਦਾ ਹੈ। ਜੇਕਰ ਬੱਚਾ ਖੇਡਦਾ ਖੇਡਦਾ ਸੜੇਹਾਂਦ ਵਾਲੀ ਥਾਂ ਜਾਂ ਚੁੱਕੜ ਗਾਰੇ ਵਿੱਚ ਡਿੱਗ ਪਵੇ, ਗੰਦਾ ਹੋ ਜਾਵੇ, ਉਸਦੇ ਸੱਟ ਲੱਗ ਜਾਵੇ ਤਾਂ ਮਾਂ ਭਾਵੇਂ ਪੂਰੀ ਤਰ੍ਹਾਂ ਸਜੀ ਧਜੀ ਹਾਰ ਸ਼ਿੰਗਾਰ ਕਰੀ ਬੈਠੀ ਹੋਵੇ, ਕੀਮਤੀ ਤੋਂ ਕੀਮਤੀ ਕੱਪੜੇ ਪਾਏ ਹੋਣ, ਪਰ ਆਪਣੇ ਲਾਲ ਜਿਗਰ ਦੇ ਟੋਟੇ ਦੀ ਆਵਾਜ਼ ਸੁਣ ਕੇ ਉਸੇ ਵੇਲੇ ਭੱਜ ਉੱਠੇਗੀ। ਰੋਂਦੇ ਕੁਰਲਾਉਂਦੇ ਲਿਬੜੇ ਤਿਬੜੇ ਬੱਚੇ ਨੂੰ ਆਪਣੀ ਹਿੱਕ ਨਾਲ ਲਾ ਲਵੇਗੀ, ਪਿਆਰ ਨਾਲ ਚੁੰਮ ਚੱਟ ਕੇ ਉਸਨੂੰ ਅਸੀਸਾਂ ਦਿੰਦੀ, ਲੋਰੀਆਂ ਦਿੰਦੀ, ਥਾਪੜ ਥਾਪੜ ਕੇ ਸੁਆਵੇਗੀ। ਮਾਂ ਦੀ ਇਸ ਸੇਵਾ ਭਾਵਨਾ ਵਿੱਚ ਨਾ ਕੋਈ ਸਵਾਰਥ ਹੈ, ਨਾ ਹੀ ਮੁਕਤੀ ਦੀ ਇੱਛਾ। ਸਗੋਂ ਮਾਂ ਤਾਂ ਬੱਚੇ ਦੀ ਪਿਆਰ ਖਿੱਚ ਵਿੱਚ ਆਪਾ ਵਾਰ ਕੇ ਉਸ ਸਿਰਜਣਹਾਰ ਦੇ ਹੁਕਮ ਦੀ ਕਾਰ ਕਮਾਉਂਦੀ ਹੈ। ਮਾਂ ਤਾਂ ਬੱਚੇ ਦੀ ਪਿਆਰ ਖਿੱਚ ਵਿੱਚ ਆਪਾ ਵਾਰ ਕੇ ਉਸ ਸਿਰਜਣਹਾਰ ਦੇ ਹੁਕਮ ਦੀ ਕਾਰ ਕਮਾਉਂਦੀ ਹੈ। ਇਹ ਮਾਂ ਬੱਚੇ ਦੇ ਪਿਆਰ ਦਾ ਅਲੌਕਿਕ ਇਲਾਹੀ ਕਰਿਸ਼ਮਾ ਹੈ। ਪਰ ਇਹ ਮਾਂ ਪਿਆਰ ਜਾਂ ਮੂੰਹ ਦੀ ਛਤਰ ਛਾਇਆ ਬੱਚੇ 'ਤੇ ਉਨਾ ਚਿਰ ਕੰਮ ਕਰਦੀ ਹੈ ਜਿੰਨਾ ਚਿਰ ਬੱਚਾ ਮਾਂ ਦੇ ਖਿਆਲਾਂ, ਰੀਝਾਂ ਅਤੇ ਪਿਆਰ ਭਾਵਨਾ ਦੇ ਪ੍ਰਾਇਣ ਜਾਂ ਸੁਰ ਵਿੱਚ ਇਨਟਿਊਨ ਰਹਿੰਦਾ ਹੈ, ਉਸਦੀ ਓਟ ਜਾਂ ਓਲਾ ਲੈਂਦਾ ਹੈ। ਜਦੋਂ ਬੱਚਾ ਸਿਆਣਾ, ਆਪ ਹੁਦਰਾ ਅਤੇ ਮਾਂ ਦੀ ਪਿਆਰ ਭਾਵਨਾ ਤੋਂ ਬੇਸੁਰਾ ਹੋ ਕੇ ਆਪਣੀ ਮਨ ਮਰਜ਼ੀ ਕਰਦਾ ਹੈ ਤਾਂ ਉਹ ਮਾਂ ਪਿਆਰ ਦੇ ਨਿੱਘ ਅਤੇ ਸ਼ੁਭ ਇੱਛਾਵਾਂ ਤੋਂ ਵਾਂਝਾ ਹੁੰਦਾ ਜਾਂਦਾ ਹੈ ਅਤੇ ਆਪਣੇ ਕਰਮਾਂ ਦਾ ਨਤੀਜਾ ਭੁਗਤਦਾ, ਠੋਕਰਾਂ ਖਾਂਦਾ ਹੈ ਜਿਸ ਲਈ ਉਹ ਆਪ ਜ਼ਿੰਮੇਵਾਰ ਹੁੰਦਾ ਹੈ। ਇਸ ਦਾ ਕਾਰਨ ਇਹ ਹੈ ਕਿ ਜਦ ਬੱਚਾ ਆਪ ਹੁਦਰਾ ਹੋ ਕੇ ਮਾਂ ਪਿਆਰ ਤੋਂ ਪਰੇ ਹੋ ਜਾਂਦਾ ਹੈ ਜਾਂ ਉਸਦਾ ਓਲਾ ਛੱਡ ਦਿੰਦਾ ਹੈ ਤਾਂ ਉਸਦਾ ਆਪਣੇ ਮਾਂ ਪਿਆਰ ਰੂਪੀ ਸੋਮੇ ਨਾਲੋਂ ਸੰਬੰਧ ਟੁੱਟ ਜਾਂਦਾ ਹੈ ਅਤੇ ਉਹ ਰੁੱਖਾ ਸੁੱਕਾ ਜੀਵਨ ਬਤੀਤ ਕਰਦਾ, ਆਪਣੀ ਕਰਨੀ ਦਾ ਨਤੀਜਾ ਆਪ ਭੁਗਤਦਾ ਹੈ। ਫਿਰ ਵੀ ਮਾਂ ਦੇ ਹਿਰਦੇ ਵਿੱਚ ਮਾਂ ਪਿਆਰ ਦੇ ਸ਼ੁਭ ਖਿਆਲ ਅਤੇ ਅਸੀਸਾਂ ਉਸੇ ਤਰ੍ਹਾਂ ਕਾਇਮ ਰਹਿੰਦੇ ਹਨ ਅਤੇ ਜਦੋਂ ਵੀ ਬੱਚਾ ਆਪਣੀਆਂ ਸਿਆਣਪਾਂ ਅਤੇ ਆਪ ਹੁਦਰੇਪਣ ਤੋਂ ਦੁਖੀ ਹੋ ਕੇ ਮਾਂ ਦੀ ਸ਼ਰਨ ਲੈਂਦਾ ਹੈ ਤਾਂ ਮਾਂ ਉਸਨੂੰ ਫਿਰ ਗੱਲ ਆਉਂਦੀ ਹੈ ਅਤੇ ਆਪਣਾ ਨਿੱਘਾ ਪਿਆਰ ਅਤੇ ਸ਼ੁਭ ਅਸੀਸਾਂ ਦਿੰਦੀ ਹੈ। ਜੇ ਅਤ ਕ੍ਰੋਪ ਕਰੇ ਕਰਤਾਇਆ ਤਾਂ ਵੀ ਚੀਤ ਨਾ ਰਾਖਸ ਮਾਇਆ। ਇਸੇ ਤਰ੍ਹਾਂ ਜਦ ਅਸੀਂ ਹੋਮੇ ਦੇ ਭਰਮ ਭੁਲਾਵੇ ਅਧੀਨ ਅਕਾਲ ਪੁਰਖ ਦਾ ਆਸਰਾ ਜਾਂ ਟੇਕ ਛੱਡ ਕੇ ਦੂਜੇ ਭਾਵ ਵਿੱਚ ਆ ਕੇ ਪੰਜਾਂ ਦੇ ਵੱਸ ਪੈ ਕੇ ਆਪਣੀ ਇਲਾਹੀ ਮਾਤਾ ਦੇ ਪਿਆਰ ਤੋਂ ਮੂੰਹ ਮੋੜਦੇ ਹਾਂ ਜਾਂ ਉਸਦਾ ਓਲਾ ਛੱਡ ਕੇ ਮਾਇਆ ਦੇ ਚਿਲਕਵੇਂ ਕ੍ਰਿਸ਼ਮਿਆਂ ਵਿੱਚ ਗਲਤਾਨ ਹੋ ਜਾਂਦੇ ਹਾਂ ਤਾਂ ਉਸਦੇ ਸਾਰੇ ਦੈਵੀ ਗੁਣਾਂ, ਬਰਕਤਾਂ ਅਤੇ ਬਖਸ਼ਿਸ਼ਾਂ ਤੋਂ ਵਾਂਝੇ ਹੋ ਜਾਂਦੇ ਹਾਂ। ਬਿਜਲੀ ਦੇ ਕਰੰਟ ਤੋਂ ਲਾਭ ਲੈਣ ਲਈ ਤਾਰਾਂ ਦਾ ਮੇਲ ਜ਼ਰੂਰੀ ਹੈ। ਇਸੇ ਤਰ੍ਹਾਂ ਅਕਾਲ ਪੁਰਖ ਦੀਆਂ ਬੇਅੰਤ, ਅਪਾਰ, ਸੁਖਦਾਈ ਅਤੇ ਕਲਿਆਣਕਾਰੀ ਦਾਤਾਂ ਦੇ ਪਾਤਰ ਬਣਨ ਲਈ ਸਾਡੇ ਮਨ ਦੀਆਂ ਬਿਰਤੀਆਂ ਦੀ ਤਾਰ ਸਾਡੇ ਅੰਤਰਾਤਮੇ ਹਰੀ ਨਾਮ ਨਾਲ ਜੁੜੀ ਹੋਣੀ ਚਾਹੀਦੀ ਹੈ। ਇਸ ਉਦਾਹਰਣ ਤੋਂ ਸਪਸ਼ਟ ਹੈ ਕਿ ਸਾਡੀ ਸ਼ਰਧਾ ਭਾਵਨੀ ਵਿੱਚ ਵਿਘਨ ਪੈਣ ਨਾਲ ਹੀ ਅਸੀਂ ਰੱਬੀ ਪਿਆਰ ਦੀ ਤਾਰ ਨਾਲੋਂ ਟੁੱਟ ਜਾਂਦੇ ਹਾਂ। ਸਾਡੀ ਸ਼ਰਧਾ ਭਾਵਨੀ ਵਿੱਚ ਵਿਘਨ ਪੈਣ ਕਰਕੇ ਅਸੀਂ ਰੱਬੀ ਪਿਆਰ ਦੀ ਤਾਰ ਨਾਲੋਂ ਟੁੱਟ ਜਾਂਦੇ ਹਾਂ। ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ, ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਸਾਡੀ ਹੋਮੇ ਦੇ ਭਰਮ ਭੁਲਾਵੇ ਵਿੱਚੋਂ ਉਪਜੀ ਹੋਈ ਸਿਆਣਪ, ਚਾਤਰੀ, ਇਹ ਹੜ ਤੇ ਹੜ ਤੇ ਕਿੰਤੂ ਪਰੰਤੂ ਹੀ ਸਾਨੂੰ ਇਲਾਹੀ ਮਾਤਾ ਪਰਮੇਸ਼ਰ ਦੀ ਨਿੱਘੀ ਗੋਦ ਤੋਂ ਵਾਂਝਿਆਂ ਰੱਖਦੇ ਹਨ। ਜਿਉਂ ਜਿਉਂ ਅਸੀਂ ਅਕਾਲ ਪੁਰਖ ਦੀ ਓਟ ਛੱਡ ਕੇ ਸ਼ਰਧਾਹੀਨ, ਭਾਵਨਾਹੀਨ, ਪਿਆਰਹੀਨ ਹੁੰਦੇ ਜਾਂਦੇ ਹਾਂ, ਤਿਉਂ ਤਿਉਂ ਸਾਡੀ ਪ੍ਰੀਤ ਡੋਰੀ ਦੀ ਖਿੱਚ ਕਮਜ਼ੋਰ ਹੁੰਦੀ ਜਾਂਦੀ ਹੈ ਅਤੇ ਇਸ ਤੋਂ ਪ੍ਰਾਪਤ ਹੋਣ ਵਾਲੀਆਂ ਇਲਾਹੀ ਦਾਤਾਂ ਅਤੇ ਗੁਣ ਘਟਦੇ ਜਾਂਦੇ ਹਨ। ਜਿਸ ਤਰ੍ਹਾਂ ਸ਼ਾਮ ਹੋਣ ਨਾਲ ਚਾਨਣ ਘਟਦਾ ਜਾਂਦਾ ਹੈ ਅਤੇ ਹਨੇਰਾ ਵੱਧਦਾ ਜਾਂਦਾ ਹੈ, ਇਸੇ ਤਰ੍ਹਾਂ ਜਦ ਇਨਸਾਨ ਨਾਮ ਦੇ ਆਤਮ ਪ੍ਰਕਾਸ਼ ਤੋਂ ਦੂਰ ਹੁੰਦਾ ਜਾਂਦਾ ਹੈ, ਮਾਇਕੀ ਤ੍ਰਿਸ਼ਨਾਵਾਂ ਅਤੇ ਭਰਮ ਭੁਲਾਵੇ ਦਾ ਹਨੇਰ ਵੱਧਦਾ ਜਾਂਦਾ ਹੈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਫਿਰ ਵੀ ਜਦ ਕਦੇ ਸਤਸੰਗ ਕਰਦਿਆਂ ਜੀਵ ਦੀ ਆਤਮਾ ਕਿਸੇ ਤਰ੍ਹਾਂ ਜਾਗ ਪਵੇ ਅਤੇ ਉਹ ਠੱਗਣੀ ਮਾਇਆ ਦੇ ਜਾਲ ਵਿੱਚੋਂ ਨਿਕਲਣ ਲਈ ਪਰਮਾਤਮਾ ਦੀ ਸ਼ਰਨ ਆਵੇ, ਤਾਂ ਆਪਣੇ ਬਿਰਧ ਨੂੰ ਪਾਲਦੀ ਹੋਈ ਇਲਾਹੀ ਮਾਤਾ ਉਸ ਉੱਤੇ ਮਿਹਰਬਾਨ ਹੁੰਦੀ ਹੈ ਅਤੇ ਆਪਣੇ ਦਰੋਂ ਘਰੋਂ ਦੈਵੀ ਬਖਸ਼ਿਸ਼ਾਂ ਨਾਲ ਉਸ ਨੂੰ ਨਿਵਾਜਦੀ ਹੈ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਜੋ ਤੇਰੀ ਸ਼ਰਨਾਈ ਹਰ ਜੀਓ, ਤਿਨ ਕੀ ਕਰੈ ਪ੍ਰਤਪਾਲ। ਸਾਡੇ ਇਲਾਹੀ ਮਾਤਾ ਪਿਤਾ ਨੂੰ ਪਤਾ ਸੀ ਕਿ ਇਨਸਾਨ ਆਪਣੀ ਹੋਮੇ ਅਧੀਨ ਹੋ ਕੇ ਤੀਖਣ ਬੁੱਧੀ ਦੀਆਂ ਉੱਕੀਆਂ ਜੁਗਤੀਆਂ ਰਾਹੀਂ ਆਪਣੇ ਦਾਤੇ ਪਰਮੇਸ਼ੁਰ ਨੂੰ ਭੁੱਲ ਸਕਦਾ ਹੈ। ਇਸ ਲਈ ਆਦ ਤੋਂ ਹੀ ਪਰਮੇਸ਼ੁਰ ਨੇ ਸਾਨੂੰ ਬੇਮੁਖਾਂ ਨੂੰ ਭੁੱਲ ਵਿੱਚੋਂ ਕੱਢ ਕੇ ਯਾਦ ਵਿੱਚ ਲਿਆਉਣ ਲਈ ਜਾਂ ਅਕਾਲ ਪੁਰਖ ਦੇ ਓਹਲੇ ਦੀ ਨਿੱਘੀ ਅਤੇ ਸੁਖਦਾਈ ਛਤਰ ਛਾਇਆ ਹੇਠ ਮੁੜ ਲਿਆਉਣ ਲਈ ਧੁਰੋਂ ਗੁਰੂ, ਪੀਰ, ਫਕੀਰ, ਸਾਧ, ਸੰਤ, ਮਹਾਂਪੁਰਖ, ਗੁਰਮੁਖ ਪਿਆਰੇ ਲੋੜ ਅਨੁਸਾਰ ਸੰਸਾਰ ਉੱਤੇ ਭੇਜੇ, ਜਿਨ੍ਹਾਂ ਨੇ ਉਸ ਵਕਤ ਦੇ ਹਾਲਾਤ ਅਨੁਸਾਰ ਜੀਵਾਂ ਨੂੰ ਪਰਮਾਰਥ ਵੱਲ ਲਾਉਣ ਲਈ ਆਤਮਿਕ ਉਪਦੇਸ਼ ਦਿੱਤੇ। ਸਾਧ ਪਠਾਏ ਆਪ ਹਰ, ਹਮ ਤੁਮ ਤੇ ਨਾਹੀ ਦੂਰ। ਸਾਧ ਰੂਪ ਆਪਣਾ ਤਨ ਧਾਰਿਆ, ਮਹਾਂ ਅਗਨ ਤੇ ਆਪ ਉਬਾਰਿਆ। ਇਹ ਸਭ ਕੁਝ ਪ੍ਰੇਮ ਪੁਰਖ ਅਕਾਲ ਪੁਰਖ ਦਾ ਆਪਣੀ ਅੰਸ਼ ਜੀਵਾਂ ਲਈ ਅਤਿਅੰਤ ਪਿਆਰ ਭਾਵਨਾ ਦਾ ਬਿਰਧ, ਮਿਹਰ, ਬਖਸ਼ਿਸ਼, ਗੁਰਪ੍ਰਸਾਦ, ਪ੍ਰਗਟਾਵਾ ਅਤੇ ਪ੍ਰਤੀਕ ਹੈ। ਦੁਨਿਆਵੀ ਮਾਂ ਦੇ ਹਿਰਦੇ ਵਿੱਚ ਆਪਣੇ ਜਾਏ ਬੱਚੇ ਲਈ ਅਥਾਹ ਪਿਆਰ ਹੁੰਦਾ ਹੈ ਅਤੇ ਉਹ ਆਪਣੇ ਬੱਚੇ ਦੇ ਵਿਛੋੜੇ ਨੂੰ ਸਹਿ ਨਹੀਂ ਸਕਦੀ ਅਤੇ ਆਪਣੇ ਗੁਆਚੇ ਹੋਏ ਬੱਚੇ ਦੀ ਸੂਹ ਲੈਂਦੀ ਰਹਿੰਦੀ ਹੈ। ਉਸ ਨੂੰ ਮੁੜ ਆਪਣੇ ਗਲ ਲਾ ਕੇ ਆਪਣੀ ਗੋਦ ਦਾ ਨਿੱਘਾ ਪਿਆਰ ਅਤੇ ਸੁੱਖ ਦੇਣ ਲਈ ਲੋਚਦੀ ਅਤੇ ਤੰਗਦੀ ਰਹਿੰਦੀ ਹੈ। ਉਹ ਆਪਣੇ ਬੱਚੇ ਵੱਲ ਪਿਆਰ ਸੁਨੇੜੇ ਭੇਜ ਕੇ ਉਸ ਨੂੰ ਮੁੜ ਆਪਣੇ ਵੱਲ ਪ੍ਰੇਰਦੀ ਅਤੇ ਖਿੱਚਦੀ ਰਹਿੰਦੀ ਹੈ। ਇਸੇ ਤਰ੍ਹਾਂ ਸਾਡੀ ਇਲਾਹੀ ਮਾਤਾ ਪਰਮੇਸ਼ਰ ਵੀ ਆਪਣੀ ਅੰਸ਼ ਬੱਚਿਆਂ ਦੇ ਵਿਛੋੜੇ ਨੂੰ ਸਹਾਰ ਨਹੀਂ ਸਕਦੀ। ਇਸ ਲਈ ਕਾਇਨਾਤ ਦੇ ਜ਼ਰੇ ਜ਼ਰੇ ਅੰਦਰ ਉਸਨੇ ਜੀਵਨ ਤੱਤ ਆਤਮਾ ਵਿੱਚ ਆਪਣੇ ਪਿਆਰ ਦੀ ਤਾਂਗ ਜਾਂ ਖਿੱਚ ਦੀ ਅੰਸ਼ ਪ੍ਰਵੇਸ਼ ਕਰ ਦਿੱਤੀ ਹੈ ਤਾਂ ਜੋ ਜੀਵ ਦੀ ਆਪਣੇ ਕਰਤੇ ਵੱਲ ਅਣਜਾਣੇ ਸਹਿਜ ਸੁਭਾਏ ਖਿੱਚ ਪੈਂਦੀ ਰਹੇ। ਜਿਉਂ ਜਿਉਂ ਜੀਵ ਦਾ ਹੋਮੇ ਦਾ ਛੋੜ ਪਤਲਾ ਹੁੰਦਾ ਜਾਂਦਾ ਹੈ, ਉਸ ਦੀ ਸੁਰਤੀ ਬਿਰਤੀ ਆਤਮ ਪਰਾਇਣ ਹੁੰਦੀ ਜਾਂਦੀ ਹੈ ਅਤੇ ਆਪਣੇ ਕੇਂਦਰ ਜਾਂ ਸੋਮੇ ਵੱਲ ਅੰਤਰਾਤਮੇ ਖਿੱਚ ਵੱਧਦੀ ਜਾਂਦੀ ਹੈ। ਇਹ ਆਤਮਿਕ ਪਿਆਰ ਦੀ ਖਿੱਚ ਤਾਰ ਜਾਂ ਕਾਂਖੀ ਦੁਵੱਲੀ ਹੈ। ਇੱਕ ਪਾਸੇ ਅਕਾਲ ਪੁਰਖ ਆਪ ਆਪਣੀ ਅੰਸ਼ ਨੂੰ ਆਪਣੇ ਵੱਲ ਇਲਾਹੀ ਪਿਆਰ ਨਾਲ ਖਿੱਚ ਰਿਹਾ ਹੈ, ਦੂਜੇ ਪਾਸੇ ਜੀਵ ਆਪਣੇ ਕੇਂਦਰ ਪਰਮੇਸ਼ਰ ਵੱਲ ਅਣਜਾਣੇ ਸਹਿਜ ਸੁਭਾਏ ਖਿੱਚਿਆ ਜਾ ਰਿਹਾ ਹੈ। ਮੂੰਹ ਲਾਲਨ ਸਿਉਂ ਪ੍ਰੀਤ ਬਣੀ, ਤੋਰੀ ਨਾ ਟੁੱਟੈ ਛੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਨੀ। ਇਸ ਇਲਾਹੀ ਪ੍ਰੀਤ ਡੋਰੀ ਦਾ ਸਰੂਪ ਕੀ ਹੈ? ਸ਼ਰਧਾ ਭਾਵਨੀ, ਭਉ ਭਾਵਨੀ, ਪ੍ਰੇਮ ਸਵੈਪਨਾ, ਪਿਆਰ ਤਾਂਗ, ਸੇਵਾ ਭਾਵ, ਸਿਮਰਨ, ਆਪਾ ਵਾਰਨਾ। ਪਰ ਹੋਮੇ ਦੇ ਭਰਮ ਭੁਲਾਵੇ ਵਿੱਚ ਇਨਸਾਨ ਆਪਣੇ ਆਪ ਨੂੰ ਹੀ ਕਰਤਾ ਤਰਤਾ ਸਮਝ ਕੇ ਆਪਣੀ ਤੀਖਣ ਬੁੱਧੀ ਨਾਲ ਸਿਆਣਪਾਂ ਅਤੇ ਚਤੁਰਾਈਆਂ ਘੋਟਦਾ ਰਹਿੰਦਾ ਹੈ। ਇਸ ਤਰ੍ਹਾਂ ਅਸੀਂ ਇੱਕ ਦੂਜੇ ਨਾਲ ਵੈਰ ਵਿਰੋਧ, ਈਰਖਾ, ਦੁਐਤ, ਲੜਾਈ, ਝਗੜੇ, ਦੁਸ਼ਮਣੀ ਸਹੇੜ ਲੈਂਦੇ ਹਾਂ ਅਤੇ ਨਤੀਜੇ ਦੇ ਤੌਰ ਉੱਤੇ ਡਰ, ਫਿਕਰ, ਸ਼ੱਕ ਅਤੇ ਚਿੰਤਾ ਚਖਾਂ ਵਿੱਚ ਸੜਦੇ ਬਲਦੇ ਦੁੱਖ ਭੋਗਦੇ ਹਾਂ। ਜੇਕਰ ਨਿੱਕਾ ਬੱਚਾ ਕਿਸੇ ਕਾਰਨ ਗੁਆਚ ਜਾਵੇ ਅਤੇ ਵੱਡਾ ਹੋ ਕੇ ਆਪਣੇ ਹੀ ਬਾਪ ਦੇ ਰਾਜ ਵਿੱਚ ਨੌਕਰ ਹੋ ਜਾਵੇ ਤਾਂ ਉਸ ਨਾਲ ਬਾਕੀ ਨੌਕਰਾਂ ਵਾਂਗ ਹੀ ਵਰਤਾਰਾ ਹੁੰਦਾ ਹੈ। ਪਰ ਜੇਕਰ ਕਿਸੇ ਦੀ ਪ੍ਰੇਰਨਾ ਸਦਕਾ ਉਸਨੂੰ ਆਪਣੇ ਬਾਪ ਦੀ ਪਹਿਚਾਣ ਹੋ ਜਾਵੇ, ਉਹ ਮੁੜ ਉਸਦੀ ਸ਼ਰਨ ਚੱਲਿਆ ਜਾਵੇ ਤਾਂ ਉਹ ਨੌਕਰ ਤੋਂ ਬਦਲ ਕੇ ਪੁੱਤਰ ਬਣ ਜਾਂਦਾ ਹੈ ਅਤੇ ਆਪਣੇ ਬਾਪ ਦੀ ਜਾਇਦਾਦ ਜਾਂ ਵਿਰਾਸਤ ਦਾ ਹੱਕਦਾਰ ਬਣ ਜਾਂਦਾ ਹੈ। ਇਸੇ ਤਰ੍ਹਾਂ ਜੇ ਅਸੀਂ ਮੁੜ ਅਕਾਲ ਪੁਰਖ ਰੂਪੀ ਇਲਾਹੀ ਮਾਤਾ ਦੀ ਸੁਖਦਾਈ ਗੋਦ ਦਾ ਨਿੱਘ ਮਾਨਣਾ ਚਾਹੁੰਦੇ ਹਾਂ, ਉਸ ਦੀਆਂ ਦੈਵੀ ਬਖਸ਼ਿਸ਼ਾਂ ਦੇ ਪਾਤਰ ਬਣਨਾ ਚਾਹੁੰਦੇ ਹਾਂ, ਗੁੱਜੀ ਭਾਏ ਜਲੈ ਸੰਸਾਰਾਂ ਦੇ ਸੇਕ ਤੋਂ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਗੁਰਬਾਣੀ ਦੀਆਂ ਹੇਠ ਲਿਖੀਆਂ ਪੰਕਤੀਆਂ ਦੀ ਰੋਸ਼ਨੀ ਵਿੱਚ ਆਪਣਾ ਜੀਵਨ ਢਾਲਣਾ ਪਵੇਗਾ। ਸਾਰੇ ਧਿਆਨ ਕਰੀਏ, ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ, ਤਜੋ ਸਿਆਨਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਪਉ ਜਾਏ, ਮੇਰੇ ਮਨ ਨਾਮ ਨਿਤ ਨਿਤ ਲੇ, ਜਲਤ ਨਾਹੀ ਅਗਨ ਸਾਗਰ ਸੂਖ ਮਨ ਤਨ ਦੇ, ਕੋਈ ਨਾ ਕਿਸੀ ਸੰਗ ਕਾਹੇ ਗਰਬੀ ਹੈ, ਏਕ ਨਾਮ ਆਧਾਰ ਪਉ ਜਲ ਤਰਬੀ ਹੈ, ਰੇ ਮਨ ਓਟ ਲਿਹੋ ਹਰ ਨਾਮਾ, ਜਾ ਕੇ ਸਿਮਰਨ ਦੁਰਮਤ ਨਾਸੈ ਪਾਵੈ ਪਦ ਨਿਰਵਾਨਾ, ਜੀਅਰੇ ਓਲਾ ਨਾਮ ਕਾ ਅਵਰਜ ਕਰਨ ਕਰਾਵਨੋ ਤਿਨ ਮੈਂ ਪਉ ਹੈ ਜਾਮ ਕਾ, ਜੀਅਰੇ ਓਲਾ ਨਾਮ ਕਾ ਅਵਰਜ ਕਰਨ ਕਰਾਵਨੋ ਤਿਨ ਮੈਂ ਪਉ ਹੈ ਜਾਮ ਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਸੀ ਲੇਖ ਨੰਬਰ 57 ਓਲਾ। ਗੁਰੂ ਪਿਆਰੀ ਸਾਧ ਸੰਗਤ, ਗੁਰੂ ਪਿਆਰੇ ਬਾਬਾ ਜੀ ਹੋਰਾਂ ਨੇ ਆਪ ਸਹੀ ਮਾਇਨੇ ਵਿੱਚ ਗੁਰਬਾਣੀ ਅਨੁਸਾਰ ਜੀਵਨ ਜਿਉ ਕੇ ਸਾਡੇ ਕਲਯੁਗੀ ਜੀਵਨ ਉੱਤੇ ਤਰਸ ਕਰਕੇ ਸਾਨੂੰ ਸਹੀ ਆਤਮਿਕ ਜੀਵਨ ਸੇਧ ਦੇਣ ਲਈ ਇਹ 132 ਗੁਰਬਾਣੀ ਵਿਚਾਰ ਦੇ ਅਨੁਭਵੀ ਲੇਖ ਲਿਖੇ ਹਨ। ਨਾਮ ਮਾਤਰ ਪੇਟਾ ਉੱਤੇ ਇਹ ਸਾਰੇ ਹੀ ਲੇਖ ਪੰਜਾਬੀ ਔਰ ਹਿੰਦੀ ਵਿੱਚ ਬਾਰ ਸਟੋਲਸ 'ਤੇ ਉਪਲਬਧ ਹਨ। ਲੈ ਕੇ ਪੜ੍ਹੀਏ, ਆਪਣੇ ਜੀਵਨ ਨੂੰ ਸੇਧ ਦੇਈਏ, ਆਇਆ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।